गुरु रूप प्यारी सात संगत जी, वाहिगुरू जी का खालसा, वाहिगुरू जी की फतेह। भाई साहब भाई वीर सिंह जी की एक अमोलक लिखत है जिसका सिरलेख है परियां दा इशनान। इस विच आप जी ने दर्शाया है कि दो परियां किसी सरोवर की ढूंढ विच सन जिथे उन्होंने एकांत ते सुकून प्राप्त होवे, पर जिथे भी निगाह मारी कई सरोवरां ते उडारियां मारियां, हर जगह मनुख की पहुँच उथों तक हो गई सी ते मनुखां ने उस स्थान नूं दूषित कर दिता सी। अंत विच उन्हां नूं किथे जा के सुकून मिलिया? ते दूसरी गल, सरोवर लभदियां आपस विच वार्तालाप करदियां सन जिन्हां विच उन्हां ने हर एक धर्म नूं देखिया कि अपने समय उह कितने प्रफुल्लित सन, पर हुण उन्हां विच किन्नी गिरावट आ गई है। इस दा कारण भी दर्शाया है जिस विच सिख धर्म विच जो गिरावट आई है उसका भी वर्णन है। आओ प्यार नाल सरवण करन दी कोशिश करिए जी। आयरपट्टा पहाड़ दी चोटी ते ठंडी हवा दे झोंकियां ते बदलां दे जफी पावणे प्यार ने मिठी मिठी नींद नूं लै आंदा। नींद आउंदियां सार मन किते उड़ गया ते की देखदा है कि हिंदुस्तान कश्मीर ते तिब्बत दी सन विच परबतां दियां जुड़वियां पैठां दी उचाई ते मान सरोवर अपने सुहावणे रूप विच लहरां लै रहा है। इस दे आंडो गुआंडों कुछ नेड़े कुछ दूरों बड़े बड़े दरिया निकलते हैं जो अपने रस्ते विच एनियां विथां पा लैंदे हन कि फिर महासागर विच ही जाके मेल आउंदा है। किथे अटक सतलुज गंगा ते किथे ब्रह्मपुत्र, एक कुदरत दे रंग। बरखा हो हटी ते हवा बिल्कुल बंद सी, ब्रिछ नाते खड़े से, सरोवर विच लहरां दी थां डोलता पसर रही सी कि अचानक आकाश तों दो परियां उतरियां। सरोवर दे किनारे नातियां, नहा धो के फिर लगियां सरोवर दे किनारे किनारे फिरन ते गल्लां करन। उन्हां दियां गल्लां दा सिटा ए सी कि तिब्बत दे लामे हुण अपने रंग विच नहीं रहे, कुछ ईरखा दा पैर पै रहा है, बोध ऋषि दे त्याग विच कुछ होर रंग पै रहे हैं। ऐसा ना होवे कि ए सरोवर भी साडे इशनान लायक ना रहे ते एक तमाशागाह बन जावे। सुकुमार बोली, बीबी भैण चल अज सनत कुमार सरोवर यानी तिशी ताल दे दर्शन करिए। मुगदा बोली, चलो भैण चलिए। ए आख के दोहां ने उडारी मारी और हिमाला पर्वत दे दूजे सिरे सारे बर्फानी सिलसिले नूं लंघ के चीन पहाड़ दी चोटी ते आ बैठियां ते सरोवर दा दर्शन कीता। हेठले पासे नज़र मारी तां डिठा के सनत कुमार सरोवर दे 60 साथी सरोवरां विचों केवल 6 ही रह गए हन ते बाकी 54 सुक गए हन। इस नाल हिमालय दी इस कमाऊ हिस्से दी सुंदरता विच फर्क आ गया है। फिर तमाशा देखो कि सरोवर दे किनारे इन्हां ने एक देवी मंदिर डिठा जिसनू नैना करके सद्दे सन ते सरोवर नू भी लोकी नैनी ताल कहण लग पए सन। ए नवें हेर फेर इन्हां यात्रुआं नू जो सदियां बाद इत्थे आए से बहुत आश्चर्य लगे, पर वधीक आश्चर्य नवें नवें मकान से जो ऋषियां दे इस बन खंड विच बन गए से। हेठां तकिया सरोवर दे सिर ते चरना पर दो चंगे भरवें बाजार नज़र पे। सरोवर दे गिरद सड़क बनी हुई है विच किश्तियां चल रही हैं, कितों हो दी आवाज़ ते कदी मनुखी वाजे दी धुन कन्नी पहुँचती है। सरोवर दे गिरद जाला ते जल बूटियां उग पईयां हैं, कमल फुलां दी गिरदी वाड़ गुम हो गई है, राज हंस उड़ गए हन। ए गल वेख के सुकुमार बोली, भैण जी मानस गंध भाव मनुखां दी मुश्क आउंदी है। मुगदा बोली, बस साडे भाग कोई सरोवर इन्हां मनुखां दा तमाशा बणनों नहीं बचदे। भैण जी अज राजा इंद्र नूं कहिए जो किवें मान सरोवर नूं तां साडे लई संभाल रखे, कई तमाशे दे प्यारे मनुख उत्थे भी पहुंचण लग पए हन। सुकुमार बोली, बहुत ही चंगी गल है, ऐसा करना चाहिदा है। वेखो भैन जी, सरोवर दे किनारे जिथे रिशी सभा लगदी हुंदी सी, चौगान दी खेड हो रही है, और जिथे रिशि मुनि जी दा मठ यानी तपदी थां सी, उथे मूर्ति पूजा हो रही है। आ वेखो, दिव जोत ऋषि दे आसन पर मस्जिद खड़ी है। आर्य कुलवंशी राजकुमार जिथे विद्या पावन आउंदे सी, उस आर्य पथ पर्वत दा नाम आयरपटा कह रहे हैं। मनुखां दी अकल भी अजब है, ओ देव पथ पर्वत सुंजा होया पिया है। मुगदा त्रबक के, भैन जी ओ असवारी है, पुष्प विमान नहीं है, रथ नहीं है, न शक्ति तोड़ रही है न पशु। सुकुमार, हैं, ये तो नवी ही असवारी है, एक मनुख चढ़िया बैठा है, चार मनुखा ने चुकिया है, हैं मनुखा ने मनुख नू चुकिया है, एक ही तमाशा है। अखां मीट के, हां कलयुग आ गया है, धर्म दे सिवा तीन पैर खिसक चुके हैं। मुगदा, कलयुग की आंदा है? सुकुमार, जदों लोकी परमेश्वर नू भुल के अपने सुखां विच लग जांदे हन, एक दूजे नू प्यार करन दी थां दूई दी हानि तों अपना लाभ कढ़दे हन, जदों ऐसा समा होवे तदों कलयुग कहीदा है। हुण होर हैरान हो के दोवें उड़ के शेर दे भांडे सिंह दंडक पर्वत ते जा बैठियां। इथों भी मानस गंध करदियां नक वढ़दियां फिर आयरपटे यानी आर्या पथ पर्वत ते आ बैठियां। पर इत्थे भी ओह मानस गंध आ रही सी, फिर नक मुंद के हेठ उतरियां। सरोवर विचकार जाके जल विचों डुब्बे मनुखां दी मुश्क आई, नावना ता किते रहा, जल छोए बिना ही चौगान विच जा खड़ोतियां। मुगदा, त्रबक के, ए मनुखां नू चुकण वाले ता कई तिलकधारी हन, किते ब्राह्मण ता नहीं हन? सुकुमार, सारे ता नहीं पर बहुत हन। ओहो अपाग, ए ओ ब्राह्मण हन जिन्हां दे अगे आर्य राजियां दी धौण उच्ची नहीं उठ सकदी सी। सारा हिंद और सारे हिंद दे सामान इन्हां दे सुख लई सन, पर प्रताप दे नशे विच इन्हां ने प्रेम दा पथ छड़ के किरणा ते आकड़ दा राह फड़िया। राजा ते परजा नाल हैंकड़ धार गए उस उच्ची अटारी तों कि जिथे ये कदे सन खड़ विच डेगे गए हन। कदी इन्हां पर्बतां पर जे राजे इन्हां नूं नमस्कार करन आउंदे ते राजकुमार विद्या पाउण आउंदे ते इन्हां लई बन्नां विचों लकड़ां लियाउंदे ते चरण पूजदे से, पर अज उस महान आकड़ ते नफरत दे सबब ये त्रीमता मनुखां सेठां रहीसां दे कहार बन रहे हन। वाह कुदरत ते वाह आत्मक सृष्टि दे नियम, जे कोई प्रताप पा के मद करेगा और प्रेम दी थां नफरत वरतेगा उसका एहो हाल होवेगा। इन्हें नू मुगदा सिर सुट के बोली, भैन चल, मेरा तां सिर दुखण लग पिया है। ये सुन के दोवें जणियां लहरियां कांता पर्वत दी चोटी ते जा बैठियां। कुछ खुली हवा आई, अलमोड़े दे सनातन अस्थान वल डिठा तां ओ होरना शहरां वांग एक दुखियां सुखियां दा मड़ बन रहा है। ओ बनवासी ऋषियां दे आश्रम ते ब्रित त्यागी राजियां दे तपे बन सब गुम हो गए हैं। भीम ताल ते नज़र मारी पंछियां दे शिकार हो रहे हैं। उन्हां कोल फुलां दी वंश अजे कायम देखी जो सीता दे स्वयंबर पर इथों गए से। उन्हां पंछियां दी संतान भी शिकार होंदी तकी कि जो राजा नल दे दुख समय कटे हुए भी उबल के सरोवर में जा पाए सी। इथों उड़ के दोवें जणियां बर्फानी चोटी ते जा बैठियां। मुगदा दा जी तां चाहुंदा सी जो घर नूं उड़ चलीए, पर सुकुमार दे जी विच समय दे नवें रंग वेख के देश दे देखण नूं भी चा आ गया सी। सो दोवें सलाह करके बीर सरोवर नूं गईयां। की देखदियां हन कि सरोवर दा नाम तां फुलर डल हो गया है, पर मानस गन नाल आकाश भर रहा है। ਸਹਿਰ ਤਮਾਸ਼ੇ ਦਾ ਮੰਡਲ ਖਿੜ ਰਿਹਾ ਹੈ। ਸੁਕੁਮਾਰ ਬੋਲੀ, ਭੈਣ ਜੀ, ਮੈਂ ਇਸ ਸਰੋਵਰ ਨੂੰ ਤਦੋਂ ਵੀ ਡਿੱਠਾ ਹੈ ਜਦੋਂ ਭੱਟ ਜਾਤੀ ਦੇ ਬ੍ਰਾਹਮਣ ਵਿਨੋਦ ਦੇ ਪੂਰੇ ਕਵਿਤਾ ਵਿੱਚ ਪ੍ਰਸਿੱਧ ਚਿੱਤਰਕਾਰ ਤੇ ਪਛਾਣ ਚਿੱਤਰ ਯਾਨੀ ਪੱਥਰ ਮੂਰਤੀ ਵਿੱਚ ਨਿਪੁੰਨ ਇੱਥੇ ਇਕਾਂਤ ਰਹਿੰਦੇ ਤੇ ਆਪਣੇ ਬਜ਼ੁਰਗ ਹੁਨਰਾਂ ਨੂੰ ਨਿਰਵਾਸ਼ ਹੋ ਕੇ ਕਰਦੇ ਸੀ। ਫਿਰ ਇਸ ਨੂੰ ਮੈਂ ਰਾਜਾ ਕੈਕਈ ਦੇ ਸਮੇਂ ਡਿੱਠਾ ਹੈ ਜਦੋਂ ਸਤੋ ਗੁਣ ਤੇ ਰਜੋ ਗੁਣ ਦਾ ਭਰ ਜੋਬਨ ਸੀ। ਫਿਰ ਮੈਂ ਇਸ ਨੂੰ ਤਦੋਂ ਡਿੱਠਾ ਜਦੋਂ ਇੱਥੇ ਯਾਮਨ ਜਾਤੀ ਦੇ ਲੋਕ ਆ ਗਏ ਸੇ ਔਰ ਬ੍ਰਾਹਮਣਾਂ ਦਾ ਉਸ ਮਤ ਦੇ ਕਾਰਨ ਗਿਰਾਵ ਹੋ ਚੁੱਕਾ ਸੀ। ਇਸ ਯਮਨ ਜਾਤੀ ਦੇ ਇੱਕ ਰਾਜਾ ਜਹਾਂਗੀਰ ਦੀ ਇਹ ਸੈਰ ਦੀ ਥਾਂ ਸੀ। ਇਹ ਯਮਨੀ ਰਾਜੇ ਮੁਸਲਮਾਨ ਕਹਾਉਂਦੇ ਸੀ। ਤਦੋਂ ਇਹਨਾਂ ਦਾ ਏਡਾ ਜ਼ੋਰ ਸੀ ਕਿ ਪੁੱਛੋ ਨਾ, ਪਰ ਅੱਜ ਵੇਖੋ ਇਸ ਮੁਸਲਮਾਨ ਜਾਤੀ ਦੇ ਲੋਕ ਕਾਮੇ ਹੋ ਰਹੇ ਹਨ। 2 ਰੁਪਏ ਦਿਓ ਤਦ ਬੇੜੀ ਸਮੇਤ ਨੌਕਰ ਰੱਖ ਲਓ ਔਰ ਸਾਰਾ ਦਿਨ ਪਏ ਸੇਵਾ ਲਵੋ। ਮੁਗਦਾ, ਇਸ ਜਾਤੀ ਦਾ ਪ੍ਰਤਾਪ ਕਿਉਂ ਗਿਆ? ਸੁਕੁਮਾਰ, ਭੈਣ, ਇਹਨਾਂ ਵਿੱਚ ਧਰਮ ਨਾਲ ਬਹੁਤ ਵੈਰ ਸੀ ਔਰ ਅਨਿਆਂ ਧਰਮੀਆਂ ਔਰ ਅਨਿਆਇ ਤੇ ਧੱਕਾ ਕਰਦੇ ਸੀ। ਇਹਨਾਂ ਦਾ ਪ੍ਰਤਾਪ ਇਹਨਾਂ ਦੇ ਜ਼ੁਲਮ ਨੇ ਗੁਆ ਦਿੱਤਾ। ਜਿਹੜੇ ਇਹ ਲੋਕ ਹਾਕਮ ਤੇ ਰਾਜੇ ਸੇ, ਜਿਨ੍ਹਾਂ ਅੱਗੇ ਰਾਜਪੂਤ ਰਾਜੇ ਧੀਆਂ ਲੈ ਕੇ ਹਾਜ਼ਰ ਹੁੰਦੇ ਸੇ, ਉਹ ਅੱਜ ਮਜੂਰ ਕਾਮੇ ਤੇ ਬੇੜੀ ਵਾਹ ਹੋ ਰਹੇ ਹਨ। ਅੱਤ ਤੇ ਪਰਮੇਸ਼ਰ ਦਾ ਵੈਰ ਹੈ, ਅੱਤ ਕੀਤੀ ਭਟਕ ਪਏ। ਜੋ ਪ੍ਰਤਾਪ ਪਾ ਕੇ ਕਿਸੇ ਤਰ੍ਹਾਂ ਦੀ ਅੱਤ ਕਰੇਗਾ, ਉਹ ਪਰਬਤ ਤੋਂ ਖੱਡ ਵਿੱਚ ਜਾ ਡਿੱਗੇਗਾ। ਮੁਗਦਾ, ਭੈਣ, ਇੱਥੇ ਮਾਣਸ ਗੰਧ ਬਹੁਤ ਤੀਬਰ ਹੈ, ਕੁਛ ਵਿਕਾਰ ਗੰਧ ਵੀ ਹੈ, ਮੇਰਾ ਜੀ ਕੱਚਾ ਹੁੰਦਾ ਹੈ, ਚੱਲ ਚਲੀਏ। ਸੁਕੁਮਾਰ, ਚਲੋ ਚਲੀਏ, ਤੁਹਾਨੂੰ ਹਿਮਗਿਰ ਉੱਤੇ ਸਾਹ ਕੱਢ ਲਿਆਵੀਏ ਤੇ ਫਿਰ ਇੱਕ ਹੋਰ ਅਸਥਾਨ ਦੇਖ ਕੇ ਚਲੀਏ। ਮੈਂ ਕੁਛ ਚਿਰ ਹੋਇਆ ਤਾਂ ਉਹ ਅਸਥਾਨ ਡਿੱਠਾ ਸੀ। ਮੁਗਦਾ, ਉਹ ਅਸਥਾਨ ਕਿਹਾ ਸੀ? ਸੁਕੁਮਾਰ, ਭੈਣ ਜੀ, ਉਹ ਇੱਕ ਨਿਰਜਨ ਬਨ ਸੀ ਜੋ ਆਦਿ ਕਾਲ ਤੋਂ ਨਿਰਜਨ ਰੱਖਿਆ ਗਿਆ ਸੀ ਔਰ ਕੋਈ ਰਿਸ਼ੀ ਉੱਥੇ ਪੈਰ ਨਹੀਂ ਧਰਦਾ ਸੀ, ਸਭ ਨਮਸਕਾਰ ਕਰਦੇ ਸੇ। ਇਸ ਕਰਕੇ ਜੋ ਇਸ ਅਸਥਾਨ ਪਰ ਕਲਯੁਗ ਵਿੱਚ ਆਪ ਸ੍ਰੀ ਅਕਾਲ ਪੁਰਖ ਦੀ ਪ੍ਰੀਤਮ ਜੋਤ ਨੇ ਪ੍ਰਗਟ ਹੋ ਕੇ ਸੰਸਾਰ ਨੂੰ ਸਵਾਰਨਾ ਸੀ ਔਰ ਅਖੰਡ ਕੀਰਤਨ ਦਾ ਬੈਕੁੰਠ ਰਚਣਾ ਸੀ, ਮੈਂ ਇਸ ਅਸਥਾਨ ਨੂੰ ਰਚਣ ਵੇਲੇ ਰਚੇ ਜਾਣ ਦੇ ਮਗਰੋਂ ਮਲੇਛਾਂ ਦੀ ਬੇਅਦਬੀ ਤੇ ਫਿਰ ਧਰਮੀਆਂ ਦੇ ਪ੍ਰਤਾਪ ਸਮੇਂ ਵੀ ਡਿੱਠਾ ਸੀ। ਚਲੋ, ਤੈਨੂੰ ਵੀ ਅੱਜ ਕੱਲ੍ਹ ਦੀ ਦਸ਼ਾ ਦਿਖਾ ਲਿਆਵਾਂ। ਇਹ ਕਹਿ ਕੇ ਉਡਾਰੀ ਮਾਰ ਕੇ ਅੰਮ੍ਰਿਤ ਸਰੋਵਰ ਤੇ ਪਹੁੰਚੀ। ਸਮਾਂ ਤੜਕ ਸਾਰਦਾ ਸੀ। ਸਰੋਵਰ ਦੀ ਅਡੋਲਤਾ ਤੇ ਪਰਮੇਸ਼ਰ ਜਸ ਦੀ ਮਿੱਠੀ ਧੁਨੀ ਨੇ ਮਾਣਸ ਗੰਧ ਦੇ ਹੁੰਦਿਆਂ ਵੀ ਦੋਹਾਂ ਨੂੰ ਪ੍ਰਸੰਨ ਕਰ ਦਿੱਤਾ। ਸੁਕੁਮਾਰ, ਭੈਣ ਜੀ, ਇਹ ਇੱਕ ਪੈਰ ਹੋਣ ਦਾ ਇੱਥੇ ਦੈਵੀ ਮੰਡਲ ਹੈ, ਫਿਰ ਇਸ ਦੇ ਪ੍ਰਬੰਧਕ ਸੰਸਾਰਕ ਲੋਕ ਆ ਜਾਣਗੇ, ਪੂਜਾ ਦਾ ਪਿਆਰ ਜਾਗ ਪਏਗਾ ਔਰ ਸੈਰ ਤਮਾਸ਼ੇ ਵਾਲੇ ਕੇਵਲ ਤਮਾਸ਼ੇ ਖਾਤਰ ਆਵਣਗੇ। ਪਰ ਇਹ ਵਾਅਦਾ ਹੈ ਕਿ ਈਸ਼ਵਰ ਕੀਰਤੀ ਦੀ ਧੁਨੀ ਧੂੰਏ ਦੇ ਅੰਬਾਰ ਵਿੱਚੋਂ ਅੱਗ ਦੀ ਨਿਰਮਲ ਲਾਟ ਵਾਂਗੂ ਅੱਠੇ ਪੈਰ ਨਿਕਲਦੀ ਰਹੇਗੀ। ਮੁਗਦਾ, ਉਹਨਾਂ ਤਪੀਆਂ ਦੇ ਤਪ ਨੂੰ ਕੀ ਹੋਇਆ ਜੋ ਇਸ ਅਸਥਾਨ ਦੇ ਉਪਾਸ਼ਕ ਤੇ ਸੰਭਾਲਣ ਹਾਰੇ ਸੇ? ਸੁਕੁਮਾਰ, ਭੈਣ ਜੀ, ਉਹ ਬੜੇ ਦੈਵੀ ਲੋਕ ਸੇ, ਸਤੀ ਕਦੇ ਅਸਤ ਨਹੀਂ ਬੋਲਦੇ ਸੇ, ਕਰਤਾਰ ਨੂੰ ਕਦੇ ਨਹੀਂ ਭੁੱਲਦੇ ਸੇ, ਪਰ ਕੁਸੰਗੀਆਂ ਨੇ ਸੁਰਾਪਾਨ ਤੇ ਹੋਰ ਇਲਤਾਂ ਸਿਖਾ ਦਿੱਤੀਆਂ, ਤਦ ਆਪੋ ਵਿੱਚ ਲੜ ਪਏ। ਲੜਦੇ ਲੜਦੇ ਧਰਮ ਸ਼ਰਮ ਭੁਲਾ ਕੇ ਭਰਾ ਦੇ ਭਰਾ ਵੈਰੀ ਹੋ ਗਏ। ਇੰਨੇ ਨੂੰ ਇੱਕ ਸਿੱਖ ਚਪੜਾਸੀ ਦਰਬਾਰ ਸਾਹਿਬ ਆਇਆ। ਚਪੜਾਸ ਦਾ ਠੱਪਾ ਵੇਖ ਕੇ ਮੁਗਦਾ ਬੋਲੀ, ਇਹ ਕੀ ਹੈ? ਸੁਕੁਮਾਰ, ਇਹ ਉਹਨਾਂ ਲੋਕਾਂ ਵਿੱਚੋਂ ਹਈ ਜੋ ਕਦੇ ਇਸ ਅਸਥਾਨ ਦੇ ਪਿਆਰੇ ਤੇ ਦੇਸ਼ ਦੇ ਮਾਲਕ ਸੇ। ਇਹਨਾਂ ਦੀ ਧਮਕ ਸਾਡੀ ਇੰਦਰਪੁਰੀ ਵਿੱਚ ਪਹੁੰਚਦੀ ਸੀ ਔਰ ਰਾਜਾ ਇੰਦਰ ਕਈ ਵਾਰ ਤ੍ਰਭਕ ਉੱਠਦੇ ਸੇ। ਪੱਛਮ ਦੇ ਕੁੱਲ ਪਠਾਣ ਇਹਨਾਂ ਤੋਂ ਥਰ ਥਰ ਕੰਬਦੇ ਸੇ। ਕੋਈ ਜੋਧਾ ਕੌਮ ਨਹੀਂ ਸੀ ਜੋ ਇਹਨਾਂ ਦਾ ਲੋਹਾ ਨਹੀਂ ਮੰਨਦੀ ਸੀ, ਪਰ ਅੱਜ ਇਹ ਇਸ ਚਪੜਾਸੀ ਦੀ ਦਸ਼ਾ ਨੂੰ ਪਹੁੰਚੇ ਹਨ। ਇਸ ਪਿੱਤਲ ਦੇ ਥੱਪੇ ਦਾ ਇਹ ਮਤਲਬ ਹੈ ਕਿ ਰੋਟੀ ਨਾ ਮਿਲਣ ਦੇ ਕਾਰਨ ਇਹ ਮਨੁੱਖ ਆਪਣੇ ਵਰਗੇ ਕਿਸੇ ਭਰਾ ਦਾ ਦਾਸ ਹੋ ਕੇ ਉਸ ਦੇ ਸੁਨੇਹੇ ਭੁਗਤਾਉਂਦਾ ਹੈ ਔਰ ਮਹਾਰਾਜ ਮਹਾਰਾਜ ਕਰਦਾ ਥਰ ਥਰ ਕੰਬਦਾ ਹੈ। ਸਰਦਾਰ ਸਾਹਿਬ ਦੀ ਥਾਂ ਉਹ ਇਹ ਸਿੱਖੜੇ ਅਖਵਾਉਂਦਾ ਹੈ। ਮੁਗਦਾ, ਇਹ ਮਨੁੱਖ ਜਾਤੀ ਵੀ ਅਚਰਜ ਸਵਾਦਲੀ ਸ਼ੈ ਹੈ ਔਰ ਕਿਰਲੇ ਦੀ ਪਿੱਠ ਵਾਂਗੂ ਹੈ, ਭਲਾ ਸਿੱਖ ਕਿਉਂ ਗਿਰੇ। ਸੁਕੁਮਾਰ, ਇਹਨਾਂ ਨੂੰ ਭੈਣ ਜੀ ਫੁੱਟ ਨੇ ਮਾਰੇ, ਇਹਨਾਂ ਦਾ ਪ੍ਰਤਾਪ ਆਪੇ ਵਿੱਚ ਖਹਿ ਖਹਿ ਕੇ ਨਸ਼ਟ ਹੋ ਗਿਆ, ਅਜੇ ਤੱਕ ਆਪੋ ਵਿੱਚ ਲੜ ਰਹੇ ਹਨ ਔਰ ਆਪਣਾ ਜੀਵਨ ਵੀ ਨਸ਼ਟ ਕਰ ਰਹੇ ਹਨ। ਇਹ ਲੋਕ ਸੰਸਾਰ ਪਰ ਹੁਣ ਪਰਾਉਣੇ ਜਾਪਦੇ ਹਨ, ਈਰਖਾ ਵੈਰ ਝੂਠੀਆਂ ਉਂਝਾਂ ਲਾਉਣੀਆਂ ਅਤੇ ਉਹਨਾਂ ਨੂੰ ਬਿਨਾਂ ਪੜਤਾਲ ਕੀਤੇ ਅਮੰਨਾ ਕਰਕੇ ਆਪਣੇ ਅੰਗ ਵੱਢੀ ਜਾਣਾ, ਇਹ ਪ੍ਰਧਾਨ ਕਰਮ ਇਹਨਾਂ ਲੋਕਾਂ ਦੇ ਹਨ। ਇਸ ਸਰੋਵਰ ਨਾਲ ਪਿਆਰ ਵੀ ਨਹੀਂ ਕਰਦੇ, ਇਸ ਨੂੰ ਵੀ ਦੁਕਾਨ ਤੇ ਸੈਰਗਰਾਹ ਬਣਾ ਰਹੇ ਹਨ। ਤੂੰ ਜੇ ਇਸ਼ਨਾਨ ਕਰਨਾ ਹੈ ਤਾਂ ਕਲਗੀ ਤਰਜੀ ਦਾ ਧਿਆਨ ਕਰ ਲੈ, ਇਸ ਵੇਲੇ ਹੀ ਸਮਾਂ ਹੈ, ਫਿਰ ਮਾਨਸ ਗੰਧ ਬਹੁਤ ਕਰੜੀ ਹੋ ਜਾਏਗੀ ਔਰ ਇਹ ਪ੍ਰਭਾਵ ਗ੍ਰਹਿਣ ਵਿੱਚ ਆ ਜਾਏਗਾ। ਇਹ ਕਹਿ ਕੇ ਦੋਵੇਂ ਨਾਤੀਆਂ ਉਹਨਾਂ ਦੇ ਆਤਮਾ ਵਿੱਚ ਖੁਸ਼ੀ ਆ ਗਈ ਔਰ ਫਿਰ ਉਡਾਰੀ ਮਾਰ ਦੇ ਕਮਾਊ ਵਿੱਚ ਸਪਤ ਸਰੋਵਰ ਦੇ ਕਿਨਾਰੇ ਜਾ ਪਹੁੰਚੀਆਂ। ਇੱਥੋਂ ਜਦ ਇਹਨਾਂ ਉਡਾਰੀ ਮਾਰੀ ਤਾਂ ਖੜਾਕ ਨਾਲ ਮੇਰੀ ਜਾਗ ਖੁੱਲ੍ਹ ਗਈ। ਤਦ ਕੀ ਡਿੱਠਾ ਕਿ ਆਇਰਪਟਾ ਪਹਾੜ 'ਤੇ ਕਈ ਮੇਮਾਂ ਖੜਖੜ ਕਰਦੀਆਂ ਹੇਠੋਂ ਚੜ੍ਹ ਆਈਆਂ ਹਨ ਔਰ ਚੋਟੀ ਦੇ ਬੁਰਜੀ 'ਤੇ ਵਾਰੋ ਵਾਰੀ ਚੜ੍ਹ ਕੇ ਛਾਲਾਂ ਮਾਰਦੀਆਂ ਅਤੇ ਹੱਸ ਰਹੀਆਂ ਹਨ। ਅੱਖਾਂ ਮਲ ਮਲ ਕੇ ਪਰੀਆਂ ਨੂੰ ਵੇਖਾਂ ਪਰ ਉਹ ਗਈਆਂ ਦੂਰ, ਸੁਪਨੇ ਦੀ ਖੇਡ ਸੁਪਨਾ ਹੋ ਗਈ। ਖਾਲਸਾ ਸਮਾਚਾਰ, ਮਿਤੀ 25 ਸਤੰਬਰ 1907 ਈਸਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।